ਕੰਬਲੀ ਲਈ ਉੱਤੇ ਖਿੱਚਦੇ ਹੋਏ ਠੁਰ ਠੁਰ ਕਰਦੇ ਆਪ ਅਜਮੇਰ ਸ਼ਰੀਫ ਵੱਲ ਨੂੰ ਚੱਲਦੇ ਬਾਜ਼ਾਰ ਵਿੱਚ ਫਿਰਦੇ ਨੇ। ਇੱਕ ਵੱਜਿਆ ਹੋਇਆ ਸਾਰਿਆਂ ਦੇ ਘਰਾਂ 'ਚ ਹਨੇਰਾ, ਕੋਈ ਨਹੀਂ ਜਾਗ ਰਿਹਾ। ਮੀਂਹ ਪੈ ਰਿਹਾ, ਛਾਛੜੇ ਦਾ ਮੀਂਹ ਪੈਂਦਾ, ਜ਼ੋਰ ਦੀ ਹਵਾ ਚੱਲਦੀ ਹੈ। ਤੋਂ ਅੱਗੇ ਜਾ ਕੇ ਕੀ ਦੇਖਦੇ ਨੇ ਕਿ ਇੱਕ ਘਰ ਦੇ ਅੰਦਰ ਖਿੜਕੀਆਂ ਦੇ ਵਿੱਚੋਂ ਲੋ ਆ ਰਹੀ ਹੈ ਕਿਸੇ ਦੀਵੇ ਜਲਣ ਦੀ। ਹਨੇਰਾ ਹੋਵੇ ਚਾਹੇ ਇੱਕ ਦੀਵਾ ਜਲਦਾ ਹੋਵੇ, ਸਾਰੇ ਸ਼ਹਿਰ ਦਿਸਣ ਲੱਗ ਜਾਂਦਾ। ਉੱਥੇ ਜਾ ਕੇ ਦਸਤਕ ਦਿੱਤੀ, ਦਰਵਾਜ਼ਾ ਖਟਖਟਾਇਆ, ਆਵਾਜ਼ ਆਈ, ਕੌਣ? ਕਹਿੰਦਾ ਮੈਂ ਫਰੀਦ ਹਾਂ, ਮੁਰਸ਼ਦ ਦਾ ਮਰੀਦ। ਆਵਾਜ਼ ਆਈ ਉੱਤੋਂ, ਫਰੀਦਾ, ਇਹ ਜਿਸ ਦਰਵਾਜ਼ੇ ਨੂੰ ਤੂੰ ਖੜਕਾਉਣ ਲੱਗਿਆ, ਇਹ ਪੀਰਾਂ ਅਤੇ ਮਰੀਦਾਂ ਦਾ ਨਹੀਂ ਦਰਵਾਜ਼ਾ, ਇੱਥੇ ਕੋਈ ਕੰਮ। ਇੱਥੇ ਤਾਂ ਨਰਕ ਦੇ ਟਿਕਟ ਨਿਕਲਦੇ ਨੇ, ਸੇਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰ, ਕੁੰਭੀ ਨਰਕ ਨੂੰ ਜਾਣ ਦੇ ਟਿਕਟ ਇੱਥੇ ਮਿਲਦੇ ਨੇ। ਬੀਬੀ ਮੈਂ ਸਮਝਿਆ ਨਹੀਂ, ਕਹਿਣ ਲੱਗੇ ਫਰੀਦਾ ਇਹ ਤਾਂ ਵੇਸ਼ਵਾ ਦਾ ਘਰ ਹੈ। ਕਹਿੰਦਾ ਬੀਬਾ ਚਾਹੇ ਵੇਸ਼ਵਾ ਦਾ ਘਰ ਹੈ, ਮੈਨੂੰ ਤੇਰੇ ਥਾਈ ਕੰਮ ਪਿਆ, ਕਿਰਪਾ ਕਰ ਹੇਠਾਂ ਆ ਕੇ ਮੇਰੀ ਬੇਨਤੀ ਸੁਣ। ਹੇਠਾਂ ਆ ਗਈ, ਐਸਾ ਸਖ਼ਤ ਕਰ ਦਿੱਤਾ ਆਪਣੀ ਸ਼ਕਤੀ ਦੇ ਨਾਲ ਉਸਦਾ ਦਿਲ, ਬਹੁਤ ਕੜਕ ਕੇ ਬੋਲਦੀ। ਕਹਿਣ ਲੱਗੀ ਕੀ ਕੰਮ ਹੈ ਇੱਥੇ ਆ ਕੇ ਤੂੰ ਦਰਵਾਜ਼ਾ ਖੜਕਾਇਆ ਮੈਂ? ਕਹਿਣ ਲੱਗੀ ਬੀਬਾ ਮੇਰੇ ਮੁਰਸ਼ਦ ਦੇ ਇਸ਼ਨਾਨ ਦਾ ਵੇਲਾ ਹੁੰਦਾ, ਹੋ ਰਿਹਾ ਛੇਤੀ, ਅੱਗ ਬੁਝ ਗਈ ਹੈ ਅਤੇ ਮੈਨੂੰ ਅੱਗ ਚਾਹੀਦੀ ਹੈ। ਕਹਿਣ ਲੱਗੀ ਅੱਗ ਚਾਹੀਦੀ, ਅੱਗ ਕਿਤੇ ਮੁਫ਼ਤ ਮਿਲ ਜਾਊ ਤੈਨੂੰ? ਕਹਿਣ ਲੱਗਿਆ ਬੀਬਾ ਮੈਂ ਤਾਂ ਜੋ ਚੀਜ਼ ਮੰਗਣੀ ਹੈ ਮੰਗ। ਉਹ ਕਹਿੰਦੀ ਤੈਨੂੰ ਆਪਣੇ ਸਰੀਰ ਦਾ ਅੰਗ ਦੇਣਾ ਪੈਣਾ। ਖੁਸ਼ ਹੋ ਗਿਆ ਵੀ ਹੈ ਤਾਂ ਸੁਖਾਲਾ ਹੀ ਸਸਤਾ ਹੀ ਸੌਦਾ, ਜੇ ਸਰੀਰ ਦੇ ਅੰਗ ਦੇ ਬਦਲੇ ਅੱਗ ਮਿਲ ਜਾਵੇ ਤੇ ਮੁਰਸ਼ਦ ਖੁਸ਼ ਹੋ ਜਾਵੇ ਮੰਨ ਜਾਵੇ, ਫਿਰ ਤਾਂ ਇਹ ਸੌਦਾ ਹੀ ਬਹੁਤ ਸਸਤਾ ਹੈ। ਪੜ੍ਹ ਲਓ Thank you. ਬਹੁਤ ਸਸਤਾ ਸੌਦਾ ਹੈ। ਕਿਹੜਾ ਅੰਗ ਮੰਨ ਲਈ ਜੇ ਸੀਸ ਵੀ ਮੰਗ ਲਿਆ, ਇਹ ਵੀ ਸਸਤਾ ਹੈ। ਸੀਸ ਮੰਗਦਾ ਹੈ ਨਾ ਮੁਰਸ਼ਦ, ਵਿਸਾਖੀ ਦਾ ਦੀਵਾਨ ਲੱਗਿਆ ਹੈ। ਅਚਾਨਕ ਗੁਰੂ ਦੇ ਸੰਦੇਸ਼ ਪਿਤਾ ਸ੍ਰੀ ਸਾਹਿਬ ਕੱਢ ਗਏ, ਤਖ਼ਤ ਦੇ ਉੱਤੇ ਖੜੇ ਹੋ ਗਏ, ਆਵਾਜ਼ ਦਿੱਤੀ, ਇੱਕ ਸੀਸ ਦੀ ਲੋੜ ਹੈ ਮਿੱਤਰੋ। ਕੋਈ ਸਿੱਖ ਨੱਠ ਨੱਠ ਕੇ ਨਿਕਲ ਗਏ, ਇੱਕ ਦੋ ਤਿੰਨ ਚਾਰ ਪੰਜ, ਵੀ ਇੰਨਾ ਸਸਤਾ ਸੌਦਾ, ਸਾਡਾ ਗੁਰੂ ਮੰਨ ਜਾਏਗਾ, ਪ੍ਰਸੰਨ ਹੋ ਜਾਏਗਾ ਸੀਸ ਦੇ ਕੇ। ਸੀਸ ਤਾਂ ਅਸੀਂ ਬਹੁਤ ਛੋਟੀ ਜਿਹੀ ਚੀਜ਼ 'ਤੇ ਦੇਣ ਨੂੰ ਤਿਆਰ ਹਾਂ। ਇਹ ਤਾਂ ਜੇ ਮੁਰਸ਼ਦ ਮੰਨ ਲਵੇ, ਮੁਰਸ਼ਦ ਦੇ ਲੇਖੇ ਸੀਸ ਲੱਗ ਜੇ, ਉਹ ਤਾਂ ਕੋਈ ਔਖੀ ਬਾਤ ਨਹੀਂ ਹੁੰਦੀ। ਬਹੁਤ ਸਸਤਾ ਸੌਦਾ ਸਾਡੇ ਤਾਂ ਇਸ ਤਰ੍ਹਾਂ ਹੈ ਕਿ ਸੀਸ ਤਾਂ ਛੋਟੀ ਜਿਹੀ ਚੀਜ਼ 'ਤੇ ਵੀ ਅਸੀਂ ਕੁਰਬਾਨ ਕਰਨ ਨੂੰ ਤਿਆਰ ਹਾਂ, ਇਸ ਤਰ੍ਹਾਂ ਫਰਮਾਉਂਦੇ ਹਾਂ।
ਸੀਸ ਵੱਟ ਕੇ ਮਰਾ Thank you.
ਮੁਰਸ਼ਦ ਦੀਆਂ ਕੋਈ ਗੱਲਾਂ ਸੁਣਾ ਦੇਵੇ ਤਾਂ ਜੀ ਕਰਦਾ ਵੀ ਇਹਨੂੰ ਸੀਸ ਵੱਢ ਕੇ ਇਹਦੇ ਉੱਤੇ ਬਿਠਾਈਏ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਫਰੀਦ ਕਹਿਣ ਲੱਗੇ ਵੀ ਇਹ ਤਾਂ ਬਹੁਤ ਸਸਤਾ ਹੈ ਸੌਦਾ, ਸਰੀਰ ਦਾ ਅੰਗ ਦੇਣਾ ਤਾਂ ਕੋਈ ਔਖੀ ਬਾਤ ਨਹੀਂ, ਕੋਈ ਸਰੀਰ ਦਾ ਅੰਗ ਲੈ ਦੇ। ਕਹਿਣ ਲੱਗੇ ਵੀ ਬਾ ਆਹ ਸਰੀਰ ਹਾਜ਼ਰ ਹੈ, ਦੱਸ ਕਿਹੜਾ ਅੰਗ ਚਾਹੀਦਾ। ਕਹਿਣ ਲੱਗੀ ਫਰੀਦਾ ਡੇਲਾ ਚਾਹੀਦਾ ਤੇਰੀ ਅੱਖ ਦਾ। ਸ਼ੁਕਰ ਕੀਤਾ ਮੁਰਸ਼ਦ ਦਾ ਕਿ ਡੇਲਾ ਦੇਣਾ ਕਿਹੜੀ ਔਖੀ ਗੱਲ ਹੈ, ਅੱਖ ਅੱਗੇ ਕਰਤੀ ਲੈ ਬੀਬੀ ਕੱਢ ਲੈ। ਕਹਿੰਦੀ ਨਾ, ਆਪ ਕੱਢ ਕੇ ਦੇ। ਪਲੇਟ ਲਿਆਂਦੀ ਜਾ ਕੇ, ਫਰੀਦ ਨੇ ਉਂਗਲੀਆਂ ਪਾਈਆਂ, ਦੋ ਡੇਲਾ ਕੱਢਿਆ ਹਵਾਲੇ ਕਰ, ਪੱਟੀ ਬੰਨ ਲਈ ਆਪਣੇ ਦਸਤਾਰ ਪਾੜ ਕੇ, ਉਸੇ ਤਰ੍ਹਾਂ ਅੱਗ ਲੈ ਕੇ ਮੁਰਸ਼ਦ ਦੇ ਪਾਸ ਪਹੁੰਚਿਆ, ਇਸ਼ਨਾਨ ਕਰਾਇਆ, ਆਪ ਇਸ਼ਨਾਨ ਕਰਿਆ। ਕੋਈ ਬਾਤ ਨਹੀਂ ਕਰੀ ਵੀ ਮੈਂ ਮਹਾਰਾਜ ਅੱਗ ਬਹੁਤ ਔਖਾ ਹੋ ਕੇ ਲਿਆ, ਆਹ ਫਰਕ ਹੈ ਸਾਡਾ ਤੇ ਉਹਨਾਂ, ਅਸੀਂ ਥੋੜ੍ਹਾ ਜਿਹਾ ਕਰਕੇ ਪਾਇਆ, ਇੱਕ ਰਾਈ ਕਰਕੇ ਅਸੀਂ ਮਨ ਦੱਸਦੇ ਹਾਂ, ਥੋੜ੍ਹਾ ਜਿਹਾ ਕੰਮ ਕਰਨਾ ਪੈ ਜੇ, ਸੇਵਾ ਕਰਨੀ ਪੈ ਜੇ, ਉਹਨੂੰ ਅਸੀਂ ਰੌਲਾ ਪਾਈ ਜਾਵਾਂਗੇ ਵੀ ਸਾਨੂੰ ਆਹ ਕੰਮ ਹੈ ਜੀ, ਆਹ ਸੇਵਾ ਮੈਂ ਕਰਦਾ, ਆਹ ਸੇਵਾ ਮੈਂ ਕਰਦਾ, ਮੈਂ ਥੱਕ ਗਿਆ ਸੇਵਾ ਕਰਦਾ। ਉਹ ਭਲੇ ਮਾਨਸੋ, ਸ਼ੁਕਰ ਕਰੋ ਵਾਹਿਗੁਰੂ ਦਾ ਵੀ ਤੁਹਾਨੂੰ ਸੇਵਾ ਦੇ ਤੀ ਮਹਾਰਾਜ ਨੇ, ਰੋਜ਼ ਸ਼ੁਕਰ ਕਰੋ, ਦਸ ਵਾਰੀ ਮੱਥਾ ਟੇਕੋ, ਸੱਚੇ ਪਾਤਸ਼ਾਹ ਮੈਨੂੰ ਦੇ ਰੱਖੀ। ਸੇਵਾ ਤਾਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਹਰ ਬੰਦੇ ਨੂੰ ਸੇਵਾ ਨਹੀਂ ਮਿਲਿਆ ਕਰਦੀ। ਕਰਕੇ ਨੀਚ ਸੁਧਾਰਨਾ ਤਾਂ ਪ੍ਰਭ ਅੰਦਰ ਲੇਖੇ ਪਾਏ, ਕਰੋ ਕਰਕੇ ਕਹੋ ਮੈਂ ਤਾਂ ਕੁਛ ਕਰਿਆ ਹੀ ਨਹੀਂ, ਸੱਚੇ ਦਿਲ ਨਾਲ ਕਹੋ। ਗੁੱਸਾ ਉਹਨੂੰ ਆਏਗਾ ਜਿਹੜਾ ਕਹੇਗਾ ਮੈਂ ਸੇਵਾ ਕਰਨਾ, ਹੋਰ ਕਿਸੇ ਨੂੰ ਲਾ ਦਿਓ ਔਖਾ ਹੋ ਜਾਏਗਾ, ਮੇਰੀ ਸੇਵਾ ਉਹਨੂੰ ਦੇਤੀ। ਉਹ ਲੇਖੇ 'ਚ ਨਹੀਂ ਪਿਆ ਕਰਦੀ, ਉਹ ਥਕੇਵਾਂ ਹੋਇਆ ਕਰਦਾ। ਸੋ ਛੋਟੀ ਛੋਟੀ ਗੱਲ ਨੂੰ ਅਸੀਂ ਬਹੁਤ ਬੜੀ ਬਣਾ ਕੇ ਦੱਸਦੇ। ਇੱਧਰ ਅੱਖ ਦਾ ਡੇਲਾ ਦਿੱਤਾ ਹੋਇਆ, ਕਿੰਨੀ ਪੇਨ ਹੁੰਦੀ ਹੋਣੀ ਹੈ, ਕਿੰਨੀ ਤਕਲੀਫ ਹੈ। ਇਸ਼ਨਾਨ ਕਰਿਆ, ਇਸ਼ਨਾਨ ਕਰਾਇਆ, ਕੋਈ ਗੱਲ ਨਹੀਂ ਕਰੀ ਵੀ ਮਹਾਰਾਜ ਅੱਜ ਤਾਂ ਅੱਗ ਬੁੱਝ ਗਈ ਸੀ, ਆ ਡੇਲੇ ਦੇ ਬੱਲੇ ਲਿਆ। ਜਾਣਦੇ ਨੇ ਵੀ, ਸਭ ਕੁਛ ਜਾਣਦੇ ਨੇ, ਗੋਸ਼ਾ ਮਸ਼ੀਨ ਹੋ ਕੇ ਬੈਠ ਕੇ ਕੰਧ ਵੱਲ ਮੂੰਹ ਕਰ ਲਿਆ, ਸਿਮਰਨ ਕਰ ਰਹੇ ਨੇ, ਦਿਨ ਚੜ ਗਿਆ। ਮੁਰਸ਼ਦ ਨੇ ਕਿਹਾ ਵੀ ਫਰੀਦ ਨਹੀਂ ਨਜ਼ਰ ਆ ਰਿਹਾ, ਕਹਿੰਦੇ ਉਹ ਤਾਂ ਬੈਠਾ ਮਹਾਰਾਜ। ਕਹਿੰਦੇ ਬੁਲਾ ਕੇ ਲਿਆ, ਬੁਲਾ ਕੇ ਲੈ ਆਏ, ਸਾਹਮਣੇ ਆ ਗਏ। ਕਹਿੰਦੇ ਫਰੀਦਾ ਅੱਖ ਬੰਨੀ ਹੋਈ ਹੈ। ਕਹਿੰਦਾ ਮੁਰਸ਼ਦ ਅੱਖ ਆਈ ਹੋਈ ਹੈ, ਪੰਜਾਬ 'ਚ ਆਈ ਹੋਈ ਅੱਖ ਕਹਿੰਦੇ ਨੇ ਜੇ ਦੁਖਦੀ ਹੋਵੇ। ਕਹਿੰਦੇ ਫਰੀਦਾ ਆਈਆਂ ਅੱਖਾਂ ਨਹੀਂ ਬੰਨੀ ਦੀਆਂ, ਗਈਆਂ ਬੰਨੀ ਦੀਆਂ। ਖੋਲਦੇ ਪੱਟੀ, ਪੱਟੀ ਖੋਲੀ, ਸਵਾਈ ਅੱਖ। ਉਸੇ ਵੇਲੇ ਉੱਠੇ, ਬੁੱਕਲ 'ਚ ਲੈ ਲਿਆ ਸਾਰੀਆਂ ਰਿਧੀਆਂ ਸਿੱਧੀਆਂ, ਬ੍ਰਹਮ ਗਿਆਨ ਦੇ ਭੰਡਾਰੇ ਬਖਸ਼ ਦਿੱਤੇ। ਉਹ ਸੇਵਾ ਦੇ ਬਦਲੇ ਅੱਜ ਫਰੀਦ ਜੀ ਸਾਡੇ ਸਤਿਗੁਰੂ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅਸੀਂ ਕੋਈ ਨਹੀਂ ਕਹਿੰਦੇ ਵੀ ਇਹ ਤਾਂ ਜੀ ਫਰੀਦ ਦੀ ਬਾਣੀ ਹੈ, ਜਿਹੜਾ ਇਹ ਗੱਲ ਕਹਿੰਦਾ ਉਹ ਬੜਾ ਭੁੱਲ ਵਿੱਚ ਹੈ, ਕਿਉਂਕਿ ਸਾਰੀ ਗੁਰੂ ਦਸਵੇਂ ਪਾਤਸ਼ਾਹ ਦੇ ਮੁਖਾਰਵਿੰਦ ਤੋਂ ਉਚਾਰਨ ਵਾਲੀ ਬਾਣੀ ਹੈ, ਕਿਸੇ ਦੀ ਬਾਣੀ ਨਹੀਂ ਇੱਥੇ ਸਿਵਾਏ ਗੁਰੂ ਨਾਨਕ ਤੋਂ। ਚਾਹੇ ਫਰੀਦ ਜੀ ਦਾ ਨਾਂ ਲਿਖਿਆ ਹੋਇਆ, ਚਾਹੇ ਕਬੀਰ ਜੀ ਦਾ, ਕਿਸੇ ਦਾ, ਇਹ ਸਾਰੀ ਗੁਰੂ ਦਸਵੇਂ ਪਾਤਸ਼ਾਹ ਦੇ ਮੁੱਖ ਤੋਂ ਉਚਾਰਨ ਹੋ ਕੇ ਗੁਰੂ ਗ੍ਰੰਥ ਸਾਹਿਬ 'ਚ ਆਈ ਹੈ। ਸੋ ਜਿਹਨਾਂ ਨੇ ਕਾਲਨਾ ਕਰ ਲਈਆਂ ਜਿਨ੍ਹਾਂ ਨੇ ਮਰਦਾਂ ਵਾਂਗੂ ਘਾਲਣਾ ਕਰਨੀਆਂ ਉਹ ਪਹੁੰਚਦੇ ਨੇ, ਜਿਹੜੇ ਅੱਧ ਦੇ ਵਿੱਚ ਟੁੱਟਦੇ ਨੇ ਉਹ ਰਹਿ ਜਾਂਦੇ ਨੇ ਸਾਧਨੇ। ਸੋ ਇਸ ਤਰ੍ਹਾਂ ਦੇ ਨਾਲ ਬੜਾ ਔਖਾ ਪਰਚਾ ਪਿਆ ਸੀ, ਸੋ ਇੱਧਰ ਵੀ ਪਰਚਾ ਬਹੁਤ ਔਖਾ ਪੈ ਗਿਆ। ਗੁਰੂ ਨਾਨਕ ਕਹਿੰਦੇ ਨੇ ਵੀ ਜੇ ਮੇਰੇ ਪਿੱਛੋਂ ਨਹੀਂ ਲੜਨਾ ਤੁਸੀਂ, ਉਹ ਜਾ ਕੇ ਮੁਰਦਾ ਖਾਓ। ਉਸ ਵੇਲੇ ਆਪ ਗੁਰੂ ਅੰਗਦ ਸਾਹਿਬ ਨਹੀਂ ਡਾਵਾਂਡੋਲ ਹੋਏ, ਬਾਬਾ ਬੁੱਢਾ ਜੀ ਅਤੇ ਭਾਈ ਦੁਨੀ ਚੰਦ ਇਹ ਪੈਰ ਮਾਰਨ ਲੱਗ ਗਏ, ਤੁਰਦੇ ਨਹੀਂ ਹੈਗੇ, ਹੌਲੀ ਹੌਲੀ ਮਾੜਾ ਮਾੜਾ ਕਦਮ ਪੱਟਦੇ ਵੀ ਹੈ। ਮੁਰਦਾ ਖਾਣਾ ਕਿਵੇਂ ਖਾਵਾਂਗੇ, ਮੁਰਦਾ ਖਬਰ ਕੈਦਨ ਦਾ ਸੜਿਆ ਹੋਇਆ ਮੁਰਦਾ। ਉਸ ਵੇਲੇ ਅੰਤਰ ਧਿਆਨ ਹੁੰਦੇ ਨੇ, ਨਾਲੇ ਤੁਰੇ ਜਾਂਦੇ ਨੇ ਅਤੇ ਨਾਲੇ ਇਸ ਤਰ੍ਹਾਂ ਨਾਲ ਬੇਨਤੀ ਕਰਦੇ ਨੇ। ਇਸ਼ਾਰਾ ਕਰ ਦਿੱਤਾ ਕਿ ਉਹ ਸਾਹਮਣੇ ਮੁਰਦਾ ਪਿਆ, ਜੇ ਮੇਰੇ ਪਿੱਛੋਂ ਨਹੀਂ ਹਟਣਾ ਤਾਂ ਅੱਗੇ ਵਧੋ ਅਤੇ ਮੁਰਦਾ ਖਾਓ। ਬਾਬਾ ਬੁੱਢਾ ਜੀ ਪੈਰ ਮਾਰਨ ਲੱਗ ਗਏ, ਭਾਈ ਦੁਨੀ ਚੰਦ ਜੀ ਠਹਿਰ ਗਏ, ਆਲੇ ਦੁਆਲੇ ਨੂੰ ਹੋ ਰਹੇ ਨੇ ਕਿ ਮੁਰਦਾ ਵੀ ਕਦੇ ਖਾਧਾ ਜਾਂਦਾ, ਇਹ ਤਾਂ ਸੱਚਮੁੱਚ ਇਹ ਗੱਲ ਕੋਈ ਹੋਰ ਹੋ ਰਹੀ ਹੈ। ਸਾਹਮਣੇ ਮੁਰਦਾ ਪਿਆ, ਹੁਣ ਮੁਰਦਾ ਖਿਲਾਉਣਗੇ, ਗਿਣਤੀ ਆ ਗਈ ਮਨ ਦੇ ਅੰਦਰ। ਲੇਕਿਨ ਗੁਰੂ ਅੰਗਦ ਭਾਈ ਲਹਿਣਾ ਜੀ ਆਪ ਬੇਨਤੀ ਜਾ ਗਏ, ਪਾਤਸ਼ਾਹ ਅਸੀਂ ਤੇਰੇ ਸੇਵਕ, ਜੋ ਤੈਨੂੰ ਪਾਉਂਦਾ ਅਸੀਂ ਤਾਂ ਤੇਰਾ ਬਚਨ ਹੀ ਮੰਨਣਾ ਤੇ ਸਾਡਾ ਸਿਦਕ ਸਲਾਮਤ ਰਹਿ ਜੇ।
ਭਾਵੇਂ ਮੁਰਦਾ ਖਲਾ ਦੇ ਮਾਲਕਾ ਅਸੀਂ ਤੇਰਾ
ਸ੍ਰੀ ਮੁਖ ਤੇ ਬਚਨ ਕੋ ਸ੍ਰੀ ਲੈਣਾ ਤਤਕਾਲ ਤਤ ਛਿਨ ਮੁਰਦੇ ਟਿਕ ਗਏ ਸਤਿਗੁਰ ਬਚਨ ਉਪਾ ਬਚਨ ਦੀ ਪਾਲਣਾ ਕਰੀ ਪਾਤਸ਼ਾਹ।